ਕਟਾਂ ਪਰ ਪੂਰੀ ਰੇ ਦੇਖਤ ਸੁਨਤ ਸਦਾ ਕੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਬੇਸ਼ੁਮਾਰ ਅਥਾਹ ਅਗਨ ਤੇ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਤਨਾਮ ਵਾਹਿ ਗੁਰੂ ਜੀਉ ਮਹਲਾ ਦੂਜਾ ਜਿਸ ਪਿਆਰੇ ਸੁਨੇ ਕੋ ਤਿਸ ਪਾਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨ ਸਲੋਕ ਮਹਲਾ ਦੂਜਾ ਜੋ ਸਿਰ ਸਾਈਂ ਨਾਨਵੈ ਸੋ ਸਿਰ ਦੀ ਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਖਾ ਨਕੀ ਸੋ ਪਿੰਜਰ ਲੈ ਜਾਰ ਜੋ ਸਿਰ ਸਾਈਂ ਨਾਨਵੈ ਸੋ ਸਿਰ ਦੀ ਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਖਾ ਨਹੀਂ ਸੋ ਪਿੰਜਰ ਲੈ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਸਤਸੰਗੀ ਜਨੋ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਗੁਰਮੀਤ ਸਿੰਘ ਜੀ ਜਿਨ੍ਹਾਂ ਦੀ ਰਚਨਾ ਤੋਂ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਨ ਕਰ ਰਹੇ ਸੀ ਬਣੇ ਹੋਏ ਪ੍ਰੋਗਰਾਮ ਮੁਤਾਬਕ ਸਤਿਗੁਰੂ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜਿਨ੍ਹਾਂ ਦੀ ਇਹ 500 ਸਾਲਾ ਇਸ ਸਾਲ ਅੰਦਰ ਗੁਰੂ ਦੀਆਂ ਸਿੱਖ ਸੰਗਤਾਂ ਮਨਾ ਰਹੀਆਂ ਸਨ ਦੁਨੀਆਂ ਦੇ ਅੰਦਰ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ ਉਹ ਪਿਆਰਿਓ ਪਿਛਲੇ ਦਿਨਾਂ ਦੇ ਅੰਦਰ ਖਾਸ ਕਰਕੇ ਧੰਨ ਗੁਰੂ ਅੰਗਦ ਪਿਤਾ ਦੀ ਯਾਦ ਵਿੱਚ ਜੁੜਿਆ ਕਿਧਰੇ ਸਤਿਗੁਰਾਂ ਦੇ ਇਤਿਹਾਸ ਰਾਹੀਂ ਗੁਣ ਗਾਏ ਗਏ ਕਿਧਰੇ ਢਾਡੀ ਦਰਬਾਰ ਕਿਧਰੇ ਕੀਰਤਨ ਦਰਬਾਰ ਕਿਧਰੇ ਕਥਾ ਦਰਬਾਰ ਕਿਧਰੇ ਸੈਮੀਨਾਰ ਕਿਧਰੇ ਆਪਸ ਵਿੱਚ ਗੋਸ਼ਟੀਆਂ ਹੋਈਆਂ ਪਰ ਗੁਰੂ ਕੇ ਪਿਆਰਿਓ ਇਸ ਅਸਥਾਨ ਤੇ ਆਪਾਂ ਨੇ ਰਲ ਮਿਲ ਕੇ ਗੁਰਮੁਖ ਪਿਆਰਿਆਂ ਦੇ ਸਹਿਯੋਗ ਸਦਕਾ ਧੰਨ ਗੁਰੂ ਅੰਗਦ ਪਿਤਾ ਦੀ ਪਵਿੱਤਰ ਬਾਣੀ ਦੀ ਵਿਚਾਰ ਅੱਜ ਪ੍ਰਾਰੰਭ ਕਰਨੀ ਹੈ। ਇੱਕ ਵਾਰ ਸਾਰੀ ਸੰਗਤ ਮੇਰੇ ਧੰਨ ਗੁਰੂ ਅੰਗਦ ਸਾਹਿਬ ਪਿਤਾ ਜੀ ਦੇ ਚਰਨਾਂ ਦਾ ਤਰੋ ਧਿਆਨ ਤੇ ਸਾਰੇ ਮਿਲ ਕੇ ਇੱਕ ਦੋ ਵਾਰ ਧੁੰਨ ਲਗਾਓ ਤਾਂ ਕਿ ਮੇਰੇ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਸਤਿਗੁਰਾਂ ਦੀ ਆਪਣੀ ਮਿਹਰ ਸਦਕਾ ਸਾਡੇ ਫਿਰਦੇ ਤੱਕ ਆ ਸਕੇ। ਰਲ ਕੇ ਆਖੋ ਜੀ, ਧੰਨ 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 ਗੁਰੂ ਅੰਗਦ ਦੇਵ ਜੀ, ਧੰਨ 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 ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਧੰਨ ਹੈ ਮੇਰੇ ਧੰਤਾ ਯੋਗ ਸਤਿਗੁਰੂ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਪਵਿੱਤਰ ਬਾਣੀ ਅੰਦਰ 63 ਸਲੋਕ ਦਰਜ ਨੇ। ਜਦੋਂ ਮੇਰੇ ਪੰਚਮ ਪਿਤਾ ਨੇ ਸਾਰੇ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ, ਤਰਤੀਬ ਬਣਾਈ, ਕੇਵਲ ਦਸਮ ਪਿਤਾ ਮਹਾਰਾਜ ਜੀ ਨੇ ਉਸੇ ਤਰਤੀਬ ਮੁਤਾਬਕ ਨਾਵੇਂ ਗੁਰਦੇਵ ਪਿਤਾ ਜੀ ਦੀ ਪਵਿੱਤਰ ਬਾਣੀ ਬਾਅਦ ਵਿੱਚ ਦਰਜ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਨੇ, 22 ਵਾਰਾਂ ਵਿੱਚੋਂ ਸਤਸੰਗਿਓ 2 ਵਾਰਾਂ ਉਹ ਨੇ ਜਿਨ੍ਹਾਂ ਪੌੜੀਆਂ ਨਾਲ ਸਲੋਕ ਨਹੀਂ ਦਰਜ ਕੀਤੇ ਗਏ। ਇੱਕ ਤਾਂ ਰਾਮ ਕਲੀ ਕੀ ਵਾਰ ਬਾਬਾ ਸੱਤਾ ਬਲਵੰਡ ਜੀ ਦੀ ਉਚਾਰੀ ਤੇ ਦੂਸਰੀ ਵਾਰ ਪੰਚਮ ਪਿਤਾ ਦੀ ਬਸੰਤ ਕੀ ਵਾਰ। ਬਾਕੀ ਸਾਧ ਸੰਗਤ 20 ਵਾਰਾਂ ਦੇ ਨਾਲ ਗਰੀਬ ਅਨੁਵਾਦ ਪਿਤਾ ਨੇ ਪੌੜੀਆਂ ਨਾਲ ਕੁਝ ਸਲੋਕ ਦਰਜ ਕੀਤੇ ਨੇ, ਕਿਉਂਕਿ ਮੂਲ ਰੂਪ ਦੇ ਅੰਦਰ ਜੋ ਵਾਰ ਏ ਉਹ ਕੇਵਲ ਪੌੜੀਆਂ ਦੇ ਅੰਦਰ ਹੀ ਉਚਾਰੀ ਜਾਂਦੀ ਏ। ਸਤਸੰਗਿਓ ਹੁਣ ਉਹਨਾਂ 20 ਵਾਰਾਂ ਦੇ ਅੰਦਰੋਂ 9 ਵਾਰਾਂ ਨੇ ਜਿਨ੍ਹਾਂ ਦੇ ਅੰਦਰ ਮੇਰੇ ਪੰਚਮ ਪਿਤਾ ਨੇ ਗੁਰੂ ਅੰਗਦ ਪਿਤਾ ਦੇ ਸਲੋਕ ਪੌੜੀਆਂ ਨਾਲ ਦਰਜ ਕੀਤੇ ਨੇ। ਸਾਧ ਸੰਗਤ ਸਲੋਕ ਦੀ ਜਿਹੜੀ ਚਾਲ ਏ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਸ਼ੰਤ ਵਰਤੇ ਗਏ ਕਨ, ਘੋੜੀਆਂ ਸਰਲੇਖ ਕੈ, ਅਲਾਣੀਆਂ ਕਨ, ਸੱਦ ਕੈ, ਆਨੰਦ ਕੈ, ਸਤਸੰਗਿਓ ਇਸੇ ਤਰ੍ਹਾਂ ਸਲੋਕ ਦੇ ਸੰਬੰਧ ਵਿੱਚ ਇੱਕ ਪੁਰਾਤਨ ਹਵਾਲਾ ਮਿਲਦਾ ਹੈ। ਕਹਿੰਦੇ ਜਦੋਂ ਬਾਲਮੀਕ ਜੀ ਪੁਰਾ ਨੇ ਸ੍ਰੀ ਰਾਮ ਜੀ ਦੀ ਉਸਤਤ ਵਿੱਚ ਰਾਮਾਇਣ ਲਿਖਣੀ ਸੀ, ਸੋਚੀ ਪੈ ਗਏ ਵੀ ਕਿਹੜੀ ਤਰਜ਼ ਜਾਂ ਕਿਹੜੇ ਆਧਾਰ ਤੇ ਕਿਸ ਚਾਲ ਵਿੱਚ ਉਹਨਾਂ ਦੀ ਉਸਤਤ ਲਿਖੀ ਜਾਏ। ਜੰਗਲ ਵਿੱਚ ਬੈਠੇ ਸਨ, ਉਹਨਾਂ ਦੇ ਸਾਹਮਣੇ ਇੱਕ ਐਸੀ ਜਿਹੀ ਘਟਨਾ ਵਾਪਰੀ, ਹਰਨ ਨੂੰ ਸ਼ਿਕਾਰੀ ਨੇ ਮਾਰਿਆ, ਹਰਨੀ ਜਦੋਂ ਉਸ ਹਿਰਨ ਨਾਲੋਂ ਵਿਛੜੀਏ, ਹਿਰਨ ਦੇ ਵਿਛੋੜੇ ਅੰਦਰ ਉਹਦੇ ਅੰਦਰੋਂ ਨਿਕਲੀ ਫੂਕ, ਜਿਹੜੀ ਹਰਨ ਦੇ ਵਿਛੋੜੇ ਕਾਰਨ ਅੰਦਰੋਂ ਫੂਕ ਨਿਕਲੀ ਪਿਆਰਿਓ, ਉਸ ਫੂਕ ਦੀ ਤਰਕ ਬਣਾਈ ਗਈ ਤੇ ਉਹਦਾ ਨਾਮ ਰੱਖਿਆ ਗਿਆ ਸਲੋਕ। ਮੈਂ ਤਾਂ ਬੇਨਤੀ ਕਰ ਰਿਹਾ ਵਾਂ, ਮੇਰੇ ਧੰਨ ਗੁਰੂ ਅੰਗਦ ਪਿਤਾ ਦੇ ਕੇਵਲ ਸਲੋਕ ਨੇ, ਇਹ ਪਰੰਪਰਾ ਚੱਲੀ ਆਉਂਦੀ ਏ ਭਈ ਜਿਹੜੀ ਸਾਧ ਸੰਗਤ ਵਿਛੋੜੇ ਦੀ ਫੂਕ ਅੰਦਰੋਂ ਨਿਕਲੇ ਸਲੋਕ ਦਾ ਮਤਲਬ ਹੈ ਜਿਨ੍ਹਾਂ ਦੇ ਅੰਦਰ ਵਿਛੋੜੇ ਦਾ ਦਰਦ ਹੋਵੇ। ਤੇ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਕੇਵਲ ਸਲੋਕ ਨੇ, ਸਤਿਗੁਰਾਂ ਨੇ ਹੋਰ ਪਵਿੱਤਰ ਬਾਣੀ ਨਹੀਂ ਉਚਾਰੀ। ਪਰ ਜਿਵੇਂ ਵੱਖਰੇ ਸ਼ਬਦ ਹੋਣ ਜਾਂ ਪੌੜੀਆਂ ਹੋਣ, ਹੁਣ ਜਦੋਂ ਅਸੀਂ ਸਭ ਤੋਂ ਪਹਿਲਾਂ ਹੀ ਸਲੋਕ ਧੰਨ ਗੁਰੂ ਅੰਗਦ ਸਾਹਿਬ ਪਿਤਾ ਜੀ ਦਾ ਦਰਸ਼ਨ ਕਰਦੇ ਹਾਂ ਤਾਂ ਮੇਰੇ ਹਜ਼ੂਰ ਨੇ ਵਿਛੋੜੇ ਤੋਂ ਹੀ ਗੱਲ ਪ੍ਰਾਰੰਭ ਕੀਤੀ ਹੈ। ਸਾਹਿਬ ਕਹਿੰਦੇ ਹਨ, ਜਿਸ ਪਿਆਰੇ ਸੋ ਨੇਕ ਹੋ ਤਿਸ ਆਗੇ ਮਰ ਚੱਲੀਐ, ਤ੍ਰਿਧ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ ਮਨ। ਆਪਣੇ ਸਤਿਗੁਰੂ ਨਾਲ ਇਹੋ ਜਿਹਾ ਪਿਆਰ ਪੈਦਾ ਕਰ ਬਈ ਉਸ ਪਿਆਰੇ ਦੇ ਹਰ ਹੁਕਮ ਦੇ ਸਾਹਮਣੇ ਤੋਂ ਆਪਣੇ ਪ੍ਰਾਣ ਤੱਕ ਦੇ ਨੂੰ ਤੂੰ ਤਿਆਰ ਹੋ ਜਾ। ਸਤਸੰਗੀ ਜਨੋ, ਇਹ ਅੰਤਲੀ ਗੱਲ ਕਹਿ ਦਿੱਤੀ ਏ। ਮਨੁੱਖ ਜਦੋਂ ਇਸ ਦੁਨੀਆਂ ਦੀ ਕਿਸੇ ਚੀਜ਼ ਨਾਲ ਇਸ ਦਾ ਸੰਬੰਧ ਜੁੜੇ, ਇਹ ਹਰ ਚੀਜ਼ ਨੂੰ ਸਾਧ ਸੰਗਤ ਮਾਇਆ ਨਾਲ ਤੋਲਦਾ ਏ। ਪਰ ਜਦੋਂ ਕਿਧਰੇ ਗੱਲ ਆ ਜਾਏਗੀ ਨਾ ਜ਼ਿੰਦਗੀ ਤੇ ਮੌਤ ਦੀ, ਉਦੋਂ ਬੰਦਾ ਕਹੇਗਾ ਮੇਰੇ ਪ੍ਰਾਣ ਬਚਨੇ ਚਾਹੀਦੇ ਕਹਿਣ, ਮੈਂ ਸਾਰੇ ਜੀਵਨ ਦੀ ਆਪਣੀ ਕਮਾਈ ਇਹ ਪ੍ਰਾਣਾਂ ਦੇ ਬਦਲੇ ਦੇ ਦਿਆਂਗਾ। ਤੇ ਸਾਹਿਬ ਕਹਿੰਦੇ ਕਨ, ਗੁਰੂ ਕੇ ਪਿਆਰਿਓ, ਸਤਿਗੁਰੂ ਨਾਲ ਪਿਆਰ ਪਾਓ ਤੇ ਸਤਿਗੁਰੂ ਨੂੰ ਆਪਣੇ ਪ੍ਰਾਣ ਦੀ ਭੇਟਾ ਕਰ ਦਿਓ। ਇਥੋਂ ਤੱਕ ਉਹਦੀ ਰਜ਼ਾ, ਉਹਦਾ ਹੁਕਮ, ਉਸ ਦੇ ਸਾਹਮਣੇ ਮਰ ਪਿੱਟਣ ਲਈ ਤਿਆਰ ਹੋ ਜਾਵੋ। ਵੈਸੇ ਤੇ ਨਾ ਸਾਡਾ ਕੁਝ ਇਤਿਹਾਸ ਹੀ ਇਹੋ ਜਿਹਾ ਬਣਿਆ ਹੀ, ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਸੁਲਤਾਨਪੁਰ ਵੇਈ ਨਦੀ ਦੇ ਅੰਦਰ ਤਿੰਨ ਦਿਨ ਅਲੋਪ ਹੋ ਗਏ। ਨਿਰੰਕਾਰ ਤੇ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਇਕਮਿਤ ਖਾਨ, ਮੇਰਾ ਇਤਿਹਾਸ ਕਹਿੰਦਾ ਵਾਹਿਗੁਰੂ ਦੇ ਘਰ ਗਏ, ਵਾਪਸ ਮੁੜੇ ਖਾਨ। ਉਸ ਦਿਨ ਤੋਂ ਬਾਅਦ ਕੇਵਲ ਆਪਣੇ ਪਰਿਵਾਰ ਲਈ ਨਹੀਂ ਪੂਰੇ ਸੰਸਾਰ ਦੀ ਕਲਿਆਣ ਲਈ ਤੁਰਨਾ ਏ। ਪਰ ਜਦੋਂ ਉਹਨਾਂ ਨੇ ਪਹਿਲਾ ਕਦਮ ਪੁੱਟਿਆ ਤੇ ਉਹ ਸੁਲਤਾਨਪੁਰ ਦੇ ਉਸ ਸਥਾਨ ਤੋਂ ਪੁੱਟਿਆ ਨੇ ਜਿੱਥੇ ਸਤਸੰਗੀ ਜਨੋ ਸ਼ਮਸ਼ਾਨ ਘਾਟ ਏ। ਸ਼ਮਸ਼ਾਨ ਘਾਟ ਕੀ ਹੈ? ਇੱਕ ਪ੍ਰਤੀਕ ਏ, ਜਿੱਥੇ ਜਾ ਕੇ ਦੁਨੀਆਂ ਦਾ ਅੰਤ ਹੋ ਜਾਂਦਾ ਏ। ਗੁਰੂ ਕੇ ਪਿਆਰਿਓ, ਉੱਥੇ ਰੱਬ ਤੇ ਗੁਰੂ ਨਾਨਕ ਪਿਤਾ ਦੇ ਘਰ ਦਾ ਰਸਤਾ ਪ੍ਰਾਰੰਭ ਹੁੰਦਾ ਹੈ, ਇਹਦੇ ਅੰਦਰ ਕੋਈ ਸ਼ੱਕ ਨਹੀਂ ਏ। ਸਾਧ ਸੰਗਤ, ਜਿੱਥੇ ਦੁਨੀਆਂ ਦਾ ਅੰਤ ਹੋਏਗਾ ਉੱਥੇ ਤੁਹਾਨੂੰ ਗੁਰੂ ਨਾਨਕ ਪਿਤਾ ਦੇ ਘਰ ਦੀ ਸ਼ੁਰੂਆਤ ਕਹਿ। ਬਿਲਕੁਲ ਇਸੇ ਤਰ੍ਹਾਂ ਜਦੋਂ ਦਸਮ ਪਿਤਾ ਜੀ ਨੇ ਪੰਥ ਦੀ ਸਿਰਜਣਾ ਕੀਤੀ, ਖਾਲਸਾ ਸਜਾਇਆ, ਸਤਸੰਗੀ ਜਨੋ ਉੱਥੇ ਵੀ ਇਹ ਬਚਨ ਕਿਹਾ ਨੇ, ਮੇਰੇ ਕੋਲ ਕਿਰਪਾ ਨੇ, ਜਿਨ੍ਹੇ ਤੁਹਾਨੂੰ ਗੁਰੂ ਨਾਨਕ ਪਿਤਾ ਦੀਆਂ ਖੁਸ਼ੀਆਂ ਲੈਣੀਆਂ ਨੇ ਉਹਨਾਂ ਨੂੰ ਆਪਣਾ ਸੀਸ ਭੇਟਾ ਕਰਨਾ ਪਵੇਗਾ। ਇੱਥੇ ਵੀ ਸਾਧ ਸੰਗਤ ਸਰੀਰ ਤੋਂ ਉੱਚਾ ਕੀਤਾ ਏ। ਉੱਥੇ ਵੀ ਸਾਧ ਸੰਗਤ, ਜਿੱਥੇ ਜਾ ਕੇ ਸਰੀਰ ਦਾ ਅੰਤ ਹੋ ਗਿਆ ਉੱਥੋਂ ਗੱਲ ਦੀ ਸ਼ੁਰੂਆਤ ਹੁੰਦੀ ਹੈ। ਵੈਸੇ ਵੀ ਮੇਰੇ ਪੰਚਮ ਪਿਤਾ ਮਹਾਰਾਜ ਦੇ ਬਚਨ ਪੜ੍ਹੋ, ਚਾਹੇ ਧੰਨ ਗੁਰੂ ਨਾਨਕ ਸਾਹਿਬ ਪਿਤਾ ਦੇ ਬਚਨ ਪੜ੍ਹੀਏ, ਗੁਰੂ ਨਾਨਕ ਸਾਹਿਬ ਪਿਤਾ ਨੇ ਇਹ ਬਚਨ ਕਹੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਪਹਿਲੀ ਗੱਲ ਤਾਂ ਇਹ ਵੇ, ਇਹ ਜਿਹੜਾ ਸਤਿਗੁਰੂ ਪਿਤਾ ਦਾ ਰਸਤਾ ਏ ਨਾ, ਇਹ ਪਿਆਰ ਦਾ ਰਸਤਾ ਏ, ਇਹ ਵੱਡਾ ਚੱਟੀ ਦਾ ਨਹੀਂ। ਇਹਦੇ ਅੰਦਰ ਤਾਂ ਚਾਹ ਚਾਹੀਦਾ ਏ, ਪਿਆਰ ਚਾਹੀਦਾ ਕਹਿ, ਪਿਆਰ ਤੇ ਚਾਹ ਦੀ ਇਹ ਖੇਡ ਕਹਿ ਸਤਸੰਗਿਓ, ਵੱਡਾ ਰੁੱਧੀ ਦੀ ਇਹ ਖੇਡ ਨਹੀਂ। ਤੇ ਜਿਹੜੇ ਇਸ ਪ੍ਰੇਮ ਦੀ ਖੇਡ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਕਹਿਣ, ਹਜ਼ੂਰ ਕਹਿੰਦੇ ਨੇ ਉਹਨਾਂ ਨੂੰ, ਸਿਰ ਧਰ ਤਲੀ ਗਲੀ ਮੇਰੀ ਆਓ। ਉਹਨਾਂ ਨੂੰ ਸੀਸ ਤਲੀ ਤੇ ਰੱਖਣਾ ਪਵੇਗਾ। ਸਤਿਗੁਰੂ ਕਹਿੰਦੇ ਉਹ ਮੇਰੀ ਗਲੀ ਤੇ ਆ ਜਾਣਗੇ, ਮੇਰੇ ਘਰ ਵੱਲ ਉਹ ਤੁਰਨਗੇ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇੱਥੇ ਸਿਰ ਦੇਣਾ ਪਵੇਗਾ। ਹੁਣ ਇਹ ਬਚਨ ਪੰਚਮ ਪਿਤਾ ਜੀ ਨੇ ਕਿਹਾ ਏ। ਮੇਰੇ ਸਾਹਿਬ ਕਹਿੰਦੇ ਨੇ, ਪਹਿਲਾਂ ਮਰਨ ਕਬੂਲ। ਜਿਵੇਂ ਆਮ ਦੁਨੀਆਂ ਜੀਵਨ ਜਿਉਂਦੀ ਏ, ਉਹੋ ਜੇ ਜੀਵਨ ਵੱਲੋਂ ਤੁਹਾਨੂੰ ਮਰਨਾ ਹੀ ਪਵੇਗਾ। ਜੀਵਨ ਕੀ ਛੱਡ ਆਸ, ਇਹ ਕੋਈ ਜੀਵਨ ਨੀ ਜਿਹੜਾ ਖਾ ਲਿਆ ਪੀ ਲਿਆ ਸੌ ਗਏ ਇਸ ਦੁਨੀਆਂ ਤੇ ਮਕਾਨ ਬਣਾਏ ਤੇ ਚਲੇ ਗਏ। ਇਹ ਸਾਰਾ ਕੁਝ ਤਾਂ ਪਸ਼ੂ ਪੰਛੀ ਵੀ ਕਰ ਰਹੇ ਕਨ। ਸਤ ਸੰਗਿਓ ਜੇ 84 ਲੱਖ ਜੂਨ ਦਾ ਸਰਦਾਰ ਵੀ ਇਹ ਕੰਮ ਕਰੇ ਤੇ ਸਾਹਿਬ ਕਹਿੰਦੇ ਗੱਲ ਨੀ ਬਣੀ। ਕਹਿਣ ਲੱਗੇ ਪਹਿਲਾਂ ਮਰਨ ਕਬੂਲ ਜੀਵਨ ਕੀ ਚੜ ਆਸ ਹੋ ਸਭਨ ਕੀ ਰੇਨਕਾ ਤੋਂ ਆਓ ਕੁਮਾਰੈ ਪਾਸ ਤਾਂ ਮੇਰੇ ਕੋਲ ਤੁਸੀਂ ਆਓਗੇ ਤੇ ਇਥੋਂ ਕੁਝ ਪ੍ਰਾਪਤ ਕਰ ਸਕੋਗੇ। ਸਤ ਸੰਗਿਓ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਜਿਹੜਾ ਪਹਿਲਾ ਬਚਨ ਕੀਤਾ ਏ ਨਾ ਉਥੋਂ ਪਤਾ ਲੱਗਦਾ ਏ। ਧੰਨ ਗੁਰੂ ਅੰਗਦ ਪਿਤਾ ਦੇ ਹਿਰਦੇ ਅੰਦਰ ਆਪਣੇ ਗੁਰੂ ਨਾਨਕ ਪਿਤਾ ਦੇ ਚਰਨਾਂ ਲਈ ਕਿੰਨਾ ਕੁ ਪਿਆਰ ਏ। ਹੈ ਤਾਂ ਧੁਰ ਦਰਗਾਹ ਤੋਂ ਸਾਧ ਸੰਗਤ ਇਹ ਸਾਰੀ ਖੇਲ ਚੱਲਦੀ ਹੈ ਪਰ ਜੋ ਕੁਝ ਸਾਡੇ ਨੇਤਰਾਂ ਦੇ ਸਾਹਮਣੇ ਵਾਪਰਿਆ ਉਹ ਬੜਾ ਅਜੀਬ ਜਿਹਾ ਇਤਿਹਾਸ ਸਾਡੇ ਸਾਹਮਣੇ ਹੈ। ਜਾਣਦੇ ਹੋ ਨਾ 1504 ਤੋਂ ਬਾਬਾ ਫੇਰੂ ਦੇ ਗ੍ਰਹਿ ਵਿਖੇ ਧੰਨ ਗੁਰੂ ਅੰਗਦ ਪਿਤਾ ਜਿਨ੍ਹਾਂ ਦਾ ਨਾਮ ਸੀ ਪਹਿਲਾਂ ਭਾਈ ਲਹਿਣਾ। ਕਈ ਵਾਰਾਂ ਕੁਝ ਵੀਰ ਇਸ ਗੱਲ ਨਾਲ ਸੁਣ ਕੇ ਕਾਲੇ ਜੇ ਪੈ ਜਾਂਦੇ ਕਹਿਣ ਪੜ੍ਹਦੇ ਨੀ ਗੁਰਬਾਣੀ ਪੜ੍ਹਦੇ ਨੀ ਇਤਿਹਾਸ। ਪਰ ਜੇ ਕਿਧਰੇ ਭਾਈ ਲਹਿਣਾ ਕਹਿ ਦਈਏ ਨਾਰਾਜ਼ ਹੁੰਦੇ ਕਹਿਣ ਪਰ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਪੜ੍ਹੋ ਪਵਿੱਤਰ ਸਰੂਪ ਦੇ ਅੰਦਰ ਸਤਿਗੁਰਾਂ ਦੇ 3 ਨਾਂ ਅੰਕਿਤ ਕੀਤੇ ਗਏ ਕਰਨ। ਇੱਕ ਕਹੇ ਕਹੋ ਕੀਰਤ ਕਲ ਸਹਾਰ ਸਫਤ ਦੀ ਮਝਾਰ ਲਹਿਣਾ ਜਗਤਰ ਗੁਰਪਰਸ ਮੁਰਾਰ। ਭਾਈ ਲਹਿਣਾ ਜਗਤ ਦੇ ਮਾਲਕ ਗੁਰੂ ਨਾਨਕ ਜੀ ਦੇ ਚਰਨਾਂ ਨੂੰ ਪਰਸ ਕੇ ਪਿਆਰਿਓ ਉਹਨਾਂ ਦੀ ਕੁੱਲ ਜਹਾਨ ਦੇ ਅੰਦਰ ਅੱਜ ਸ਼ੋਭਾ ਹੋ ਰਹੀ ਏ। ਭਾਈ ਲਹਿਣਾ ਸ਼ਬਦ ਵਰਤਿਆ ਗਿਆ ਇੱਥੇ। ਦੂਸਰਾ ਸ਼ਬਦ ਵਰਤਿਆ ਗਿਆ ਕਹਿ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖੇ ਜਨ ਕੀਓ ਪਰਦਾਸ ਗੁਰ ਅੰਗਦ ਦਿਓ ਨਿਦਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤ੍ਰਾਸ। ਇੱਥੇ ਧੰਨ ਗੁਰੂ ਅੰਗਦ ਪਿਤਾ ਦਾ ਨਾਮ ਗੁਰੂ ਅੰਗਦ ਸਾਹਿਬ ਕੋਲ ਆ ਗਿਆ ਏ। ਪੂਰਾ ਸ਼ਬਦ ਦੇ ਗੁਰੂ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਬਦ ਮਾਨਿਓ ਮਨ ਤਬ ਕੀ ਪਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਪਰ ਇੱਕ ਤੀਸਰਾ ਨਾਂ ਵੀ ਧੰਨ ਗੁਰੂ ਅੰਗਦ ਪਿਤਾ ਦਾ ਵਰਤਿਆ ਜੇ ਉਹ ਕੀ ਵਰਤਿਆ ਹੈ ਨਾ ਗੁਰੂ ਕੇ ਪਿਆਰਿਓ ਉਹ ਕਹਿ ਫਿਰਨ ਸੀ ਅੰਗਰੋ। ਅੰਗਰੋ ਦਾ ਮਤਲਬ ਹੈ ਧੰਨ ਗੁਰੂ ਅੰਗਦ ਪਿਤਾ ਜੀ। ਭੱਟਾਂ ਨੇ ਗੁਰੂ ਅੰਗਦ ਪਿਤਾ ਦੀ ਉਸਤਤ ਕਰਦਿਆਂ 10 ਵਜੇ ਉਚਾਰੇ ਜੇ ਉਹਨਾਂ ਵਿੱਚ ਏਕ ਹੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੈ। ਫਿਰਨ ਸੀ ਦਾ ਅਰਥ ਹੈ ਬਾਬਾ ਫੇਰੂ ਜੀ ਤੇ ਅੰਗਰੋ ਦਾ ਅਰਥ ਹੈ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ। ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸਾਂ ਜਦੋਂ ਹਜ਼ੂਰ 1504 ਮੱਤੇ ਦੀ ਸ਼ਰਾਂ ਵਿੱਚ ਸਤਿਗੁਰਾਂ ਦਾ ਆਗਮਨ ਹੋਇਆ ਏ ਜਦੋਂ ਬਾਬਰ ਨੇ ਹਮਲਾ ਕੀਤਾ ਪਿੰਡ ਉਜੜ ਗਿਆ ਉਚੋ ਉੱਠ ਕੇ ਖਡੂਰ ਦੇ ਨਾਲ ਸੰਗਰ ਬਿਲਕੁਲ ਉਹਦੇ ਨਾਲ ਸਾਧ ਸੰਗਤ ਜ਼ਮੀਨ ਲੱਗਦੀ ਏ। ਧੰਨ ਗੁਰੂ ਅੰਗਦ ਪਿਤਾ ਦੇ ਸਹੁਰਾ ਪਰਿਵਾਰ ਵੀ ਉੱਚੇ ਰਹਿੰਦਾ ਏ। ਹਜ਼ੂਰ ਦਾ ਸਾਰਾ ਪਰਿਵਾਰ ਇੱਥੇ ਆ ਗਿਆ ਨੇੜੇ ਖਡੂਰ ਸਾਹਿਬ ਏ ਦੁਕਾਨ ਪਾਈ ਏ ਸਤਿਕਾਰਯੋਗ ਬਾਬਾ ਫੇਰੂ ਜੀ ਨੇ। ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਵੀ ਉਸ ਦੁਕਾਨ ਤੇ ਬੈਠਦੇ ਨੇ। ਪੁਸ਼ਾ ਪਿਛੋਕੜ ਤੋਂ ਦੇਵੀ ਦੀ ਯਾਤਰਾ ਕਰਦੇ ਸਨ ਪਰ ਜਦੋਂ ਅੱਜ ਅੰਮ੍ਰਿਤ ਵੇਲੇ ਵਾਹਿਗੁਰੂ ਨੇ ਭਾਗ ਜਗਾਣੇ ਸਨ ਜੀਵਨ ਵਿੱਚ ਪਲਟਾ ਆਉਣਾ ਸੀ ਉਦੋਂ ਦੋ ਗੁਰੂ ਨਾਨਕ ਪਿਤਾ ਜੀ ਦੇ ਪਿਆਰੇ ਸਿੱਖਾਂ ਦੀ ਸੰਗਤ ਹੋਈ। ਇੱਕ ਨੇ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਭਾਈ ਲੈਣੇ ਨੂੰ ਗੁਰੂ ਨਾਨਕ ਪਿਤਾ ਦੇ ਚਰਨਾਂ ਵੱਲ ਖਿੱਚ ਲਿਆ ਤੇ ਦੂਸਰੇ ਨੇ ਬਾਣੀ ਮੁਤਾਬਕ ਜੀਵਨ ਵਿਖਾ ਕੇ ਭਾਈ ਲੈਣ ਨੂੰ ਸਤਿਗੁਰੂ ਦੇ ਘਰ ਵੱਲ ਖਿੱਚ ਕੇ ਲੈ ਆਂਦਾ। ਸਤਸੰਗਿਓ ਭਾਈ ਜੋਧ ਅੰਮ੍ਰਿਤ ਵੇਲਾ ਏ ਪਿੰਡ ਤੋਂ ਬਾਹਰ ਇਕਾਂਤ ਵਿੱਚ ਬੈਠ ਕੇ ਕਿਸੇ ਰਸ ਵਿੱਚ ਗੜੂੰਡ ਖੋ ਕੇ ਉਹ ਸਾਈਂ ਦਾ ਜਸ ਕਰ ਰਿਹਾ ਏ। ਉਹ ਪੜ ਰਿਹਾ ਸੀ, ਜਿੱਤ ਸੇਵੇ ਸੁਖ ਪਾਈ ਹੈ, ਸੋ ਸਾਕਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੇ ਕਿਉਂ ਘਾਲੀਐ, ਮੰਦਾ ਮੂਲ ਨ ਕੀਚੈ ਦੇ ਲੰਮੀ ਨਦਰ ਨਿਕਾਲੀਐ, ਜੋ ਸਾਹਿਬ ਨਾਲ ਨਾ ਖਾਰੀਐ ਤੇ ਵੇਖਾ ਪਾਸਾ ਢਾਲੀਐ, ਕਿਛ ਲਾ ਕੇ ਉੱਪਰ ਘਾਲੀਐ। ਕਹਿੰਦੇ ਭਾਈ ਜੋ ਤਾਂ ਗੁਰੂ ਨਾਨਕ ਪਿਤਾ ਦੀ ਬਾਣੀ ਇੰਜ ਪੜ ਰਿਹਾ ਸੀ, ਇੰਜ ਨਹੀਂ ਸੀ ਪਤਾ ਲੱਗਦਾ ਸਤਸੰਗਿਓ, ਇਹ ਬਾਣੀ ਭਾਈ ਜੋਧ ਪੜ ਰਿਹਾ ਏ ਕਿ ਜਿਸ ਦੀ ਬਾਣੀ ਦਾ ਕੋਈ ਮਾਲਕ ਕੇ ਜਿਹੜਾ ਉਹ ਆਪ ਇਹਦੀ ਜ਼ੁਬਾਨ ਤੇ ਬੈਠ ਕੇ ਇਹਦਾ ਪਾਠ ਕਰ ਰਿਹਾ ਏ। ਵੈਸੇ ਤਾਂ ਹਰ ਕੋਈ ਬਾਣੀ ਪੜਦਾ ਸਤਸੰਗਿਓ, ਪਰ ਜਿੰਨਾ ਕੋਈ ਉਸ ਗੁਰਬਾਣੀ ਨੂੰ ਪਿਆਰ ਕਰਕੇ ਅੰਦਰੋਂ ਪੜੇਗਾ ਉਤਨਾ ਵੱਧ ਆਨੰਦ ਆਏਗਾ। ਵੈਸੇ ਸਤਸੰਗਿਓ, ਜਦੋਂ ਭਾਈ ਲਹਿਣੇ ਦੇ ਕੰਨਾਂ ਵਿੱਚ ਇਹ ਗੁਰਬਾਣੀ ਪਈ ਸੀ ਨਾ, ਬਸ ਉਸੇ ਦਿਨ ਉਹਦੇ ਉੱਥੇ ਬਾਹਰ ਨਿਕਲੇ ਅੰਮ੍ਰਿਤ ਵੇਲੇ ਉਹਨਾਂ ਦੇ ਚਰਨ ਰੁਕ ਗਏ, ਸੁਰਤ ਗੁਰੂ ਨਾਨਕ ਪਿਤਾ ਦੀ ਬਾਣੀ ਕੋਲ ਚਲੇ ਗਏ। ਭਾਈ ਜੋ ਜਿੰਨਾ ਚਿਰ ਬਾਣੀ ਪੜਦਾ ਏ ਪਿਆਰੋ, ਇਹਨਾਂ ਦੇ ਨਾ ਕਦਮ ਖਿਲਦੇ ਕਣ, ਨਾ ਜ਼ੁਬਾਨ ਖਿਲਦੀ ਹੈ, ਨਾ ਨੇਤਰ ਖਿਲੇ ਕਣ, ਨਾ ਖੱਚ ਹਿਲਦੇ ਕਣ। ਜਾਣਦੇ ਹੋ ਨਾ ਕੋਇਲ ਦੇ ਬੱਚੇ ਕਾਂ ਤੇ ਕੌਣ ਇਹਦੇ ਆਲਣੇ ਵਿੱਚ ਕੌਣ, ਤੇ ਕੋਇਲ ਆਪਣੀ ਆਵਾਜ਼ ਕੱਢਦੀ ਹੈ ਤੇ ਕੋਇਲ ਦੀ ਆਵਾਜ਼ ਸੁਣ ਕੇ ਉਹਦੇ ਬੱਚੇ ਕਾਂ ਦੀ ਸੰਗਤ ਚੋਂ ਨਿਕਲ ਕੇ ਸਦਾ ਲਈ ਮਾਪਿਆਂ ਕੋਲ ਪਹੁੰਚ ਜਾਂਦੇ ਕਣ। ਪਰ ਇੱਕ ਕਰਨ ਸੁਣਦਾ ਏ, ਕੋਇਲ ਦੇ ਬੱਚੇ ਤਾਂ ਕਾਂ ਦੀ ਸੰਗਤ ਚੋਂ ਨਿਕਲ ਕੇ ਦੌੜਦੇ ਨੇ ਮਾਪਿਆਂ ਦੇ ਕੋਲ ਜਾਂਦੇ ਕਣ। ਪਰ ਇੱਕ ਐਹੋ ਜਿਹਾ ਸੁਣਨਾ ਸਤਸੰਗੀ ਜਨੋ, ਜਿਵੇਂ ਹਰਨ ਸੁਣਦਾ ਕੰਡੇ ਖੇੜੇ ਦੀ ਆਵਾਜ਼, ਜਦੋਂ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਏ ਨਾ, ਤੇ ਹਰਨ ਸਾਧ ਸੰਗਤ ਇਕਦਮ ਉਹਦੇ ਕਦਮ ਰੁਕ ਜਾਂਦੇ ਕਣ। ਫਿਰ ਉਹ ਭੁੱਲ ਜਾਂਦਾ ਏ ਮੈਂ ਜਾਣਾ ਕਿੱਥੇ ਸੀ, ਤੇਜ ਦੌੜਨ ਵਾਲਾ ਕਰਨ ਇੱਕ ਕੰਡੇ ਖੇੜੇ ਦੀ ਆਵਾਜ਼ ਸੁਣ ਕੇ ਆਪਣੇ ਕਦਮ ਟਿਕਾ ਲੈਂਦਾ ਏ। ਉਸ ਨੂੰ ਮੌਤ ਦੀ ਵੀ ਪਰਵਾਹ ਕੋਈ ਨਹੀਂ ਜੇ ਰਹਿ ਜਾਂਦੀ, ਬਸ ਇੱਕ ਜਗ੍ਹਾ ਖਲੋਤਾ ਏ, ਭਾਵੇਂ ਉਹਦੇ ਪ੍ਰਾਣ ਚਲੇ ਜਾਣ ਪਰ ਉਹ ਖਿਲਦਾ ਨਹੀਂ ਏ। ਸਰੋਤਾ ਤੇ ਐਸਾ ਹੀ ਚਾਹੀਦਾ ਹੈ। ਗੁਰੂ ਕਾ ਸ਼ਬਦ ਸੁਣ ਕੇ ਕੁਝ ਲੋਕ ਪਿਆਰਿਓ ਉਹ ਸੰਗ ਵਿੱਚੋਂ ਨਿਕਲ ਕੇ ਗੁਰੂ ਕੀ ਸੰਗਤ ਵਿੱਚ ਆਉਂਦੇ ਕਣ। ਪਰ ਇੱਕ ਸਭ ਤੋਂ ਉੱਤਮ ਸਰੋਤਾ ਕਹਿ ਜਿਵੇਂ ਕਰਨ ਸੁਣਦਾ ਏ ਤੇ ਸੁਣ ਕੇ ਪ੍ਰਾਣ ਵੀ ਦੇ ਦਿੰਦਾ ਏ। ਬਸ ਭਾਈ ਲਹਿਣਾ ਨੇ ਐਹੋ ਜਿਹਾ ਸੁਣਿਆ, ਭਾਈ ਜੋਧ ਨੇ ਸਮਾਪਤੀ ਕੀਤੇ, ਕੋਲ ਚਲਾ ਗਿਆ, ਕਹਿਣ ਲੱਗਾ ਭਾਈ ਜੋਧ ਅੱਜ ਤੇਰੀ ਜ਼ੁਬਾਨ ਤੋਂ ਕੁਝ ਸੁਣਿਆ ਏ, ਦੱਸ ਸਕਦੇ ਇਹਦਾ ਮਾਲਕ ਕੌਣ ਏ? ਆਖਿਆ ਜੀ ਧੰਨ ਗੁਰੂ ਨਾਨਕ ਪਿਤਾ ਮਹਾਰਾਜ। ਭਾਈ ਲਹਿਣਾ ਜੀ ਨੇ ਉਸੇ ਦਿਨ ਹੀ ਕਿਹਾ ਸੀ, ਵਾਹ ਜਿਸ ਗਰੀਬ ਨਵਾਜ ਪਿਤਾ ਦੀ ਬਾਣੀ ਵਿੱਚ ਕਿਤਨਾ ਰਸ ਤੇ ਮਿਠਾਸ ਹੈ, ਭਲਾ ਇਸ ਬਾਣੀ ਦਾ ਮਾਲਕ ਆਪ ਪਤਾ ਨਹੀਂ ਕਿੰਨਾ ਕੁ ਮਿੱਠਾ ਤੇ ਰਸ ਭਰਪੂਰ ਹੋਏਗਾ। ਖਿੱਚ ਪੈ ਗਈ। ਬਸ ਉਸੇ ਦਿਨ ਤੋਂ ਸਤਸੰਗਿਓ ਸਤਿਗੁਰੂ ਜੀ ਦੇ ਘਰ ਵੱਲ ਅੰਦਰਲਾ ਖਿੱਚਿਆ ਗਿਆ। ਦੂਸਰਾ ਸੀ ਭਾਈ ਸ਼ੀਆਂ, ਕਈ ਵਾਰ ਤੁਸੀਂ ਉਹਦੇ ਸੰਬੰਧ ਵਿੱਚ ਬਚਨ ਸੁਣਿਆ ਏ, ਮੈਂ ਥੋੜਾ ਜਿਹਾ ਕਹਿ ਕੇ ਗੁਰਬਾਣੀ ਦੇ ਅਰਥਾਂ ਵੱਲ ਲਿਆਉਣਾ ਚਾਹੁੰਦਾ ਆਪ ਜੀ ਨੂੰ। ਦੇਖੋ ਭਾਈ ਸ਼ੀਆਂ ਉਹ ਸਾਧ ਸੰਗਤ ਜਿਹੜਾ ਉਹ ਕੇਵਲ 3 ਪੈਸੇ ਲੈ ਕੇ ਆਟਾ ਲੈਣ ਆਉਂਦਾ ਏ, 3 ਜੀਕਾਂ ਨੂੰ। ਭਾਈ ਲਹਿਣੇ ਨੇ 2 ਬੁੱਕ ਆਟੇ ਦੀ ਪਾ ਕੁਝ ਹੋਰ ਆਪਣੇ ਵੱਲੋਂ ਦਿੱਤਾ ਤੇ ਉਹ ਰੁਕ ਗਿਆ। ਕਹਿਣ ਲੱਗਾ ਜੀ ਮੇਰੇ ਪੈਸਿਆਂ ਦਾ ਆਟਾ ਤਾਂ ਮਿਲਿਆ ਠੀਕ ਏ, ਆ ਫਾਲਤੂ ਆਟਾ ਕਿਉਂ ਪਾਇਆ ਜੀ? ਕਹਿਣ ਲੱਗੇ ਜੀ ਮੈਨੂੰ ਤਰਸ ਆਇਆ ਏ, ਦੇਖੋ 3 ਜੀਓ, 2 ਦਿਨਾਂ ਦੇ ਭੁੱਖੇ ਤੁਸੀਂ ਹੋ, ਬੱਚੇ ਨੇ ਦੁੱਧ ਪੀਣਾ ਏ, ਗੁਜ਼ਾਰਾ ਨਹੀਂ ਖੋਣਾ, ਇਸ ਲਈ ਮੈਂ ਸੋਚਿਆ ਪੇਟ ਭਰ ਕੇ ਪ੍ਰਸ਼ਾਦਾ ਛਕ ਲਓਗੇ। ਤੇ ਭਾਈ ਸਾਹਿਬ ਨੇ ਅੱਗੋਂ ਕਿਹਾ ਸੀ, ਭਾਈ ਲੈਣਿਆ ਤੇਰੇ 2 ਬੁੱਕ ਆਟੇ ਦੇ ਪਾਣ ਨਾਲ ਮੈਂ ਪੇਟ ਭਰ ਕੇ ਪ੍ਰਸ਼ਾਦਾ ਤਾਂ ਜ਼ਰੂਰ ਛਕ ਲਾਂਗਾ, ਪਰ ਜਿਹੜੀ 23 ਜਨਮਾਂ ਤੋਂ ਬਾਅਦ ਗੁਰੂ ਨਾਨਕ ਪਿਤਾ ਦੇ ਘਰ ਦੀ ਸਿੱਖੀ ਮਿਲੀ ਏ ਉਹ ਸਦਾ ਲਈ ਮੇਰੇ ਘਰੋਂ ਬਾਹਰ ਨਿਕਲ ਜਾਏਗੇ। ਮੈਂ ਇਹ ਸੌਦਾ ਨਹੀਂ ਕਰਾਂਗਾ, ਦੋ ਪ੍ਰਸ਼ਾਦਿਆਂ ਦੀ ਖਾਤਰ ਧੰਨ ਗੁਰੂ ਨਾਨਕ ਪਿਤਾ ਦੀ ਸਿੱਖੀ ਨੂੰ ਆਪਣੇ ਘਰੋਂ ਬਾਹਰ ਕੱਢ ਦੇਵਾਂ। ਮੇਰੇ ਸਤਿਗੁਰੂ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਖਾਕ ਪਰਾਇਆ ਨਾਨਕਾ ਉਹ ਸੂਅਰ ਉਸਦਾ ਗੁਰ ਪੀਰ ਮਾਤਾ ਪਰੇ ਜਾਂ ਮੁਰਦਾਰ ਨ ਖਾਏ। ਸਤਸੰਗੀ ਜਨੋ, ਭਾਈ ਲਹਿਣੇ ਨੇ ਆਟਾ ਵੀ ਬਾਹਰ ਕੱਢ ਲਿਆ, ਪਿੱਛੇ ਤੁਰ ਗਿਆ। ਇਹਨਾਂ ਨੇ ਜਾ ਕੇ ਪ੍ਰਸ਼ਾਦੇ ਤਿੰਨ ਪਕਾਏ। ਕਰਨ ਸਤਸੰਗੀ ਜਨੋ, ਗਰੀਬ ਆਦਮੀ ਏ, ਇਹਦੀਆਂ ਕੰਧਾਂ ਨਹੀਂ ਸਨ ਉੱਚੀਆਂ। ਛਕਣ ਤੋਂ ਬਾਅਦ ਕੁਛ ਸਮਾਂ ਸਾਈ ਦੀ ਵਾਹਿਗੁਰੂ ਪ੍ਰਸ਼ਾਦਾ ਪਕਾ ਲਿਆ ਏ। ਛਕਣ ਤੋਂ ਪਹਿਲਾਂ ਜਦੋਂ ਕੁਛ ਸਮਾਂ ਜੁੜੇ ਤੇ ਸਾਹਿਬ ਨੇ ਇੱਕ ਕੌਤਕ ਵਰਤਾ ਦਿੱਤਾ। ਫਕੀਰ ਆ ਕੇ ਕਹਿੰਦਾ ਏ, ਭਾਈ ਸ਼ੀਆ, ਮੈਂ ਪੂਰੇ ਨਗਰ ਵਿੱਚ ਅੱਜ ਮੈਂ ਜਾ ਕੇ ਭੀਖ ਮੰਗੀ ਏ, ਮੈਨੂੰ ਕਿਸੇ ਨੇ ਖੈਰ ਨਹੀਂ ਪਾਈ। ਮੈਂ ਹੁਣ ਗੁਰੂ ਨਾਨਕ ਪਿਤਾ ਦੇ ਸਿੱਖ ਦੇ ਘਰ ਆਇਆ ਵਾਂ। ਮੇਰਾ ਭਰੋਸਾ ਏ, ਨਾ ਗੁਰੂ ਨਾਨਕ ਪਿਤਾ ਦੇ ਘਰੋਂ ਕੋਈ ਖਾਲੀ ਗਿਆ ਏ ਤੇ ਨਾ ਗੁਰੂ ਦੇ ਸਿੱਖ ਦੇ ਘਰੋਂ ਕੋਈ ਖਾਲੀ ਜਾਏਗਾ। ਮੇਰੇ ਤੇ ਤਰਸ ਕਰ, ਮੈਨੂੰ ਪ੍ਰਸ਼ਾਦਾ ਛਕਾ। ਦੋਨਾਂ ਜੀਆਂ ਨੇ ਇੱਕ ਪ੍ਰਸ਼ਾਦਾ ਦਿੱਤਾ ਏ, ਦੂਸਰਾ ਫਿਰ ਮੰਗਿਆ। ਕਹਿਣ ਲੱਗਾ, 23 ਦਿਨਾਂ ਦਾ ਭੁੱਖਾ ਵਾ, ਇੱਕ ਹੋਰ ਪ੍ਰਸ਼ਾਦਾ ਦਿਓ। ਦੋਨਾਂ ਜੀਆਂ ਨੇ ਗੁਰੂ ਨਾਨਕ ਦਾ ਨਾਮ ਲੈ ਕੇ ਜਦੋਂ ਉਹ ਵੀ ਦਿੱਤਾ, ਫਿਰ ਇੱਕ ਪ੍ਰਸ਼ਾਦਾ ਰਹਿ ਗਿਆ ਏ। ਦੋ ਜੀ ਕਰਨ, ਤੀਸਰਾ ਬੱਚਾ ਏ, ਮੱਛੇ ਵੱਟ ਨਹੀਂ ਨੇ ਪਾਇਆ। ਸਬਰ ਤੇ ਸ਼ੁਕਰ ਨਾਲ ਜਦੋਂ ਇਹ ਪ੍ਰਸ਼ਾਦਾ ਦਿੱਤਾ, ਫਕੀਰ ਨੇ ਛਕਿਆ। ਭਾਈ ਲੈਣਾ ਦੂਰ ਇਹ ਸਾਰੇ ਕੌਤਕ ਨੂੰ ਵੇਖਦਾ ਏ। ਬਸ ਜਦੋਂ ਇਹ ਫਕੀਰ ਨੇ ਦੂਸਰਾ ਛਕਿਆ ਏ ਤੇ ਕਹਿਣ ਲੱਗਾ, ਗੁਰੂ ਨਾਨਕ ਪਿਤਾ ਦਾ ਸਿੱਖਾ, ਆਪ ਦੋ ਦਿਨਾਂ ਦਾ ਭੁੱਖਾ ਖੋ ਕੇ ਵੀ ਮੈਂ ਗਰੀਬ ਦੀ ਭੁੱਖ ਨੂੰ ਮਿਟਾਉਣ ਵਾਲਿਆ, ਅੱਜ ਦੋ ਪ੍ਰਸ਼ਾਦੇ ਤੂੰ ਮੈਨੂੰ ਖਵਾਏ ਨੇ। ਗੁਰੂ ਨਾਨਕ ਪਿਤਾ ਮਹਾਰਾਜ ਤੇਰੀ ਦੋ ਜਪਾਨ ਦੀ ਭੁੱਖ ਮਿਟਾ ਦੇਗਾ। ਬਸ ਸਾਧ ਸੰਗਤ, ਇਹਦੀ ਤਾਂ ਇੱਕ ਅਸੀਸ ਨਾਲ ਭੁੱਖ ਮਿਟਦੀ, ਨਾਲ ਕੀ ਪਤਾ ਉਹ ਫਕੀਰ ਕੌਣ ਸੀ। ਖੁਰੇ ਆਪ ਹੀ ਆਏ ਕੌਣ, ਕੋਈ ਇੱਕ ਰੂਪ ਛੋੜਾ ਮੇਰੇ ਸਤਿਗੁਰਾਂ ਦਾ। ਸਤਸੰਗਿਓ, ਉਹ ਅਨੇਕਾਂ ਰੂਪ ਬਣਾ ਕੇ ਸਾਡੇ ਘਰਾਂ ਵਿੱਚ ਆਉਂਦਾ ਏ, ਪਰ ਪਹਿਚਾਣ ਦਾ ਕੋਈ ਵਿਰਲਾ ਭਾਈ ਲੈਣ ਵਰਗਾ ਏ, ਪਹਿਚਾਣ ਦਾ ਕੋਈ ਵਿਰਲਾ ਭਾਈ ਸ਼ੀਂ ਵਰਗਾ ਏ। ਸਤਸੰਗੀ ਜਣੋ, ਜਦੋਂ ਮੇਰੇ ਗਰੀਬ ਅਨੁਵਾਦ ਪਿਤਾ ਦੇ ਸਿੱਖ ਨੇ ਐਕੋ ਜਿਹਾ ਆਚਰਣ ਵਿਖਾਇਆ ਏ, ਭੁੱਖੇ ਰਹਿ ਕੇ ਵੀ ਕਿਸੇ ਦੀ ਭੁੱਖ ਮਿਟਾਈ, ਗੁਰੂ ਨਾਨਕ ਪਿਤਾ ਦੇ ਘਰੋਂ ਰਹਿਮਤਾਂ ਲਈਆਂ, ਬਸ ਉਸੇ ਦਿਨ ਤੋਂ ਭਾਈ ਲਹਿਣਾ ਜੀ ਦੇ ਅੰਦਰ ਇੱਕ ਐਕੋ ਜੀ ਬੇਬਲਤਾ ਬਣ ਗਈ। ਉਹ ਕਦੋਂ ਘੜੀ ਆਏਗੀ ਜਦੋਂ ਤੁਹਾਨੂੰ ਗੁਰੂ ਨਾਨਕ ਪਿਤਾ ਦੇ ਕੋਲ ਜਾਵਾਂਗਾ। ਤੇ ਜਦੋਂ ਗਏ ਵੀ ਸਨ, ਬਸ ਸਾਧ ਸੰਗਤ ਰਾਹ ਪੁੱਛਦੇ ਨੇ, ਸਤਿਗੁਰਾਂ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਆਪ ਜੀ ਨੇ ਆਪ ਹੀ ਅੱਗੇ ਆ ਕੇ ਖਲੋਤੇ ਕਹਿਣ। ਤੇ ਜਦੋਂ ਕਿਸੇ ਨੇ ਪੁੱਛਿਆ, ਸਤਿਗੁਰੂ ਮਹਾਰਾਜ ਅੱਜ ਕਿਹਦੀ ਉਡੀਕ ਵਿੱਚ ਖਲੋਤੇ ਹੋ, ਕਹਿਣ ਲੱਗੇ ਜੀ ਅੱਜ ਕਿਸੇ ਖਾਸ ਮਹਾਂਪੁਰਖ ਨੇ ਆਉਣਾ ਏ। ਸਤਿਗੁਰੂ ਜੀ, ਅਸੀਂ ਉਹਨਾਂ ਨੂੰ ਜੀ ਆਇਆ ਕਹਾਂਗੇ, ਆਪ ਜੀ ਨਾ ਬਾਹਰ ਖਲੋਵੋ। ਪਰ ਸਤਿਗੁਰਾਂ ਨੇ ਕਿਹਾ ਸੀ, ਅੱਜ ਮੇਰੇ ਰਾਜ ਦਾ ਧਨੀ ਆ ਰਿਹਾ ਏ, ਉਸ ਨੂੰ ਜੀ ਆਇਆ ਮੈਂ ਖੁਦ ਆਪ ਹੀ ਕਹਿਣਾ ਚਾਹੁੰਦਾ ਵਾਂ। ਇਹੀ ਕਾਰਨ ਸਤਿਗੁਰਾਂ ਦੇ ਭਾਈ ਲਹਿਣ ਦੀ ਘੋੜੀ ਦੀ ਜਦੋਂ ਵਾਕ ਪਕੜੇ ਤੇ ਸਤਸੰਗੀ ਜਨੋ, ਭਾਈ ਲਹਿਣੇ ਨੇ ਕਿਹਾ ਸੀ, ਫਕੀਰ ਬਾਬਾ ਮੈਨੂੰ ਗੁਰੂ ਨਾਨਕ ਪਿਤਾ ਦੇ ਘਰ ਦਾ ਰਾਹ ਦੱਸ ਦੇ ਕੇਵਲ। ਤੇ ਸਤਿਗੁਰਾਂ ਨੇ ਉਦੋਂ ਹੀ ਰਮਜ ਮਾਰੀ ਸੀ, ਕਹਿਣ ਲੱਗੇ, ਲਹਿਣਿਆ ਅੱਜ ਤੱਕ ਲੋਕ ਕੇਵਲ ਦੂਰ ਕੋਈ ਪਹਾੜਾਂ ਤੇ ਬੈਠ ਕੇ ਗੁਰੂ ਦਾ ਰਾਹ ਦੱਸਦਾ ਏ, ਕੋਈ ਕੇਵਲ ਕਿਤਾਬਾਂ ਰਾਹ ਦੱਸਦਾ ਏ, ਕੋਈ ਆਦਮੀ ਕੇਵਲ ਧਾਰਮਿਕ ਅਸਥਾਨਾਂ ਵਿੱਚ ਬੈਠ ਕੇ ਲੋਕਾਂ ਨੂੰ ਰਾਹ ਦੱਸਦਾ ਏ, ਪਰ ਇਸ ਦੁਨੀਆਂ ਦੇ ਅੰਦਰ ਮੇਰਾ ਸੁਭਾਅ ਨਹੀਂ, ਮੈਂ ਦੂਰ ਖਲੋ ਕੇ ਕਿਸੇ ਨੂੰ ਰਾਹ ਦੱਸਾਂ, ਮੇਰਾ ਸੁਭਾਅ ਏ ਜਿਹੜਾ ਰਾਹ ਪੁੱਛਣ ਆਵੇ ਉਹਦੇ ਵਾਗ ਪਕੜ ਕੇ ਸਤਿਗੁਰੂ ਦੇ ਘਰ ਹੀ ਪਹੁੰਚਾ ਦਿੰਦਾ ਗਾ। ਸਤਸੰਗੀ ਜਨੋ, ਵਾਕਈ ਮੇਰੇ ਗੁਰੂ ਨਾਨਕ ਪਿਤਾ ਮਹਾਰਾਜ ਕੇਵਲ ਦੱਸਦੇ ਨਹੀਂ, ਕੋਈ ਸਤਿਗੁਰੂ ਨੂੰ ਪੁੱਛੇ ਸੀ ਖੁਦ ਆਪ ਹੀ ਮਨ ਦੀਆਂ ਵਾਗਾਂ ਪਕੜ ਕੇ ਉਸ ਘਰ ਲੈ ਜਾਂਦੇ ਸਨ। ਇੱਕ ਵਾਰ ਕਰੋ ਰਸਨਾ ਪਵਿੱਤਰ ਤੇ ਆਖੋ ਜੇ ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ, ਦੂਜਾ ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ। ਹੁਣ ਐਸੋ ਜਿਹਾ ਸਤਿਗੁਰੂ ਸਮਰਥ ਮਿਲਿਆ ਖੂਬੇ ਪਿਆਰਿਓ, ਤੇ ਧੰਨ ਗੁਰੂ ਅੰਗਦ ਪਿਤਾ ਜੀ ਆਖਦੇ ਨੇ ਉਹ ਪਿਆਰਾ ਮਿਲਿਆ ਹੋਵੇ, ਤੇ ਉਸ ਪਿਆਰੇ ਦੇ ਹੁਕਮ ਤੇ ਕਿੰਤੂ ਤਾਂ ਕੀ ਕਰਨਾ ਏ, ਤਿਸ ਆਗੇ ਮਰ ਚੱਲੀਏ। ਸਤਸੰਗਿਓ, ਮਰਨਾ ਕੀ ਕਹਿ, ਇਹਦੀ ਵਿਆਖਿਆ ਧੰਨ ਗੁਰੂ ਅੰਗਦ ਪਿਤਾ ਜੀ ਆਪ ਹੀ ਆਪਣੇ ਸਲੋਕਾਂ ਵਿਚ ਫਿਰ ਕਰਨਗੇ। ਪਰ ਕਹਿਣ ਲੱਗੇ, ਜਿਹੜਾ ਜੀਵਨ ਸਤਿਗੁਰੂ ਤੋਂ ਬਿਨਾਂ ਬਤੀਤ ਕਰਨਾ ਹੈ ਨਾ, ਉਹ ਜੀਵਨ ਨੂੰ ਤਿਰਕਾਰ ਹੈ। ਇਹ ਕੇਵਲ ਧੰਨ ਗੁਰੂ ਅੰਗਦ ਪਾਤਸ਼ਾਹ ਨਹੀਂ ਆਖਦੇ, ਅੱਜ ਵੀ ਤੁਸੀਂ ਵੇਖੋਗੇ ਜਦੋਂ ਕੋਈ ਆਦਮੀ ਨੂੰ ਸਮਝ ਨਹੀਂ, ਉਸ ਨੂੰ ਸਾਧ ਸੰਗਤ ਉਹ ਸਤਿਗੁਰੂ ਕੋਲ ਡਰਦਾ ਏ, ਬੜੇ ਬਾਹਰ ਨਹੀਂ ਲਾਏਗਾ ਅੰਮ੍ਰਿਤ ਛਕਣ ਤੋਂ, ਸਤਿਗੁਰੂ ਵਾਲਾ ਬਣਨ ਤੋਂ। ਪਰ ਮੈਂ ਸਾਧ ਸੰਗਤ ਆਪਣੇ ਵੀਰਾਂ ਨੂੰ ਵੀ ਪੁੱਛਿਆ, ਮੇਰਾ ਆਪਣਾ ਵੀ ਜੋ ਤਜਰਬਾ ਏ, ਜਦੋਂ ਕਿਧਰੇ ਸਤਿਗੁਰਾਂ ਦੀ ਮਿਹਰ ਹੋਵੇ, ਅੰਮ੍ਰਿਤ ਧਾਰੀ ਹੋ ਜਾਈਏ, ਨਾਮ ਤੇ ਬਾਣੀ ਵਿਚ ਜਦੋਂ ਰਸ ਪਾਉਂਦਾ ਏ ਨਾ, ਉਦੋਂ ਬੰਦੇ ਦੇ ਅੰਦਰੋਂ ਇੱਕ ਖੂਕ ਜ਼ਰੂਰ ਨਿਕਲਦੀ ਸਾਈਆਂ, ਪਤਾ ਹੀ ਹੁਣ ਲੱਗਾ ਏ ਕਿ ਜੀਵਨ ਕਿਸ ਨੂੰ ਆਖਦੇ ਨੇ। ਮੈਂ ਪਛਤਾਨਾ ਜਿਹੜੇ ਸਾਲ ਜ਼ਿੰਦਗੀ ਦੇ ਗੁਰੂ ਤੋਂ ਬਿਨਾਂ ਲੰਘ ਗਏ, ਉਹ ਮੁੜ ਕੇ ਨਹੀਂ ਕੱਚੀ ਆਉਣੇ, ਮੈਂ ਕਿਉਂ ਗਵਾਏ। ਭਾਈ ਸਾਹਿਬ, ਭਾਈ ਵੀਰ ਸਿੰਘ ਦੀ ਸੰਗਤ ਕੀਤੀ ਸੰਤ ਸੰਗਤ ਸਿੰਘ ਕਮਾਲੇ ਵਾਲੇ ਨੇ, ਬੜੇ ਵਿਦਵਾਨ ਸਨ, ਬੜੀ ਕਿਰਪਾ, ਕਛਾ ਵਿਚਾਰ ਜਦੋਂ ਕਰਨੀ ਸਤਸੰਗਿਓ, ਉਹਨਾਂ ਦੀ ਜ਼ੁਬਾਨ ਤੋਂ ਅੰਮ੍ਰਿਤ ਵਰਗੇ ਬੋਲ ਸਨ। ਭਾਈ ਵੀਰ ਸਿੰਘ ਦੀ ਸੰਗਤ ਚ ਆਏ, ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਫਲਸਫੇ ਮੁਤਾਬਕ ਉਹਨਾਂ ਨੂੰ ਜਦੋਂ ਸਤਿਗੁਰੂ ਦੇ ਘਰ ਦੀ ਮਹਿਮਾ ਦੱਸੀ, ਪਹਿਲਾਂ ਇਹਨਾਂ ਤੇ ਵੇਦਾਂਤ ਦਾ ਪ੍ਰਭਾਵ ਸੀ, ਹਿੰਦੂ ਧਰਮ ਨਾਲ ਇਹ ਸੰਬੰਧਿਤ ਸੰਸਦ ਸੰਗੀ ਜਨੋ, ਜਦੋਂ ਇਧਰ ਆਏ ਬੜੀ ਕਲਾ ਵਰਤੀ, ਅੰਮ੍ਰਿਤ ਧਾਰੀ ਤਾਂ ਬਾਅਦ ਵਿਚ ਕੋਈ ਸਾਧ ਸੰਗਤ ਭਾਈ ਵੀਰ ਸਿੰਘ ਦੀ ਸੰਗਤ ਕਰਨ ਤੋਂ ਬਾਅਦ, ਤੇ ਜਦੋਂ ਫਿਰ ਨਾ ਸਤਿਗੁਰੂ ਦੇ ਘਰ ਆਏ, ਰੰਗ ਲੱਗਾ, ਲੱਗਣ ਤੋਂ ਬਾਅਦ ਨਾ ਜਦੋਂ ਭਾਈ ਵੀਰ ਸਿੰਘ ਹੁਰਾਂ ਨੂੰ ਭੇਟਾ ਕਰਨਾ ਸੀ ਅਭਿਨੰਦਨ ਗ੍ਰੰਥ, ਅਭਿਨੰਦਨ ਗ੍ਰੰਥ ਉਹਨੂੰ ਕਹਿੰਦੇ ਕਾਰਨ, ਜਿਵੇਂ ਭਾਈ ਵੀਰ ਸਿੰਘ ਨੇ ਜੋ ਕੁਝ ਸੇਵਾ ਕੀਤੀ, ਉਹਨਾਂ ਦੀ ਸੇਵਾ ਦੇ ਸੰਬੰਧ ਅੰਦਰ, ਭਾਈ ਸਾਹਿਬ ਦੀ ਸ਼ਖਸੀਅਤ ਦੇ ਸੰਬੰਧ ਅੰਦਰ, ਵੱਖ ਵੱਖ ਲੋਕਾਂ ਨੇ ਆਪਣੇ ਬਚਨ, ਆਪਣੇ ਅਨੁਭਵ ਜੋ ਸਨ ਉਹਨਾਂ ਪ੍ਰਤੀ ਉਹ ਲਿਖਣੇ ਸਨ। ਉਹਨਾਂ ਨੇ ਉਸ ਇੱਕ ਗੱਲ ਲਿਖੀ ਬਹੁਤ ਪਿਆਰੀ, ਸੰਤ ਸੰਗਤ ਸਿੰਘ ਕਮਾਲੀਏ ਵਾਲੇ ਨੇ, ਉਹ ਕਹਿਣ ਲੱਗੇ, ਮੇਰਾ ਤਾਂ ਉਹ ਹਾਲ ਏ, ਮੈਂ ਤਾਂ ਭਾਈ ਵੀਰ ਸਿੰਘ ਲਈ ਇੱਕੋ ਗੱਲ ਕਹਿ ਸਕਦਾ ਵਾ, ਕਹਿੰਦੇ ਨੇ ਵੀ ਜਦੋਂ ਹੀਰ ਨੂੰ ਰਾਂਝਾ ਮਿਲਿਆ ਨਾ, ਦੀਦਾਰ ਕਰਕੇ ਬਹੁਤ ਰੋਏ, ਉਹਨੂੰ ਪੁੱਛਿਆ ਅੱਜ ਕਿਉਂ ਰੋਈ ਏ, ਹੁਣ ਤਾਂ ਮਿਲਾਪ ਦੀਆਂ ਘੜੀਆਂ ਕਹਿਣ, ਵਿਛੋੜੇ ਵਿਚ ਤਾਂ ਰੋਣਾ ਮੰਨਿਆ, ਪਰ ਦੇਖੋ ਮਿਲਾਪ ਵਿਚ ਕਿਉਂ ਰੋਈ ਏ। ਉਹ ਕਹਿਣ ਲੱਗੀ, ਮਿਲਾਪ ਤੇਰੇ ਦੀਦਾਰ ਕਰਕੇ ਜੋ ਅੱਜ ਮੈਨੂੰ ਜੀਵਨ ਵਿਚ ਰਸ ਆਇਆ ਏ, ਮੈਂ ਰੋਈ ਇਸ ਕਰਕੇ ਆ, ਜਿਹੜੇ ਤੇਰੇ ਤੋਂ ਬਿਨਾ ਜ਼ਿੰਦਗੀ ਦੇ ਸਾਲ ਗੁਜ਼ਰੇ ਨੇ ਉਹਨਾਂ ਨੂੰ ਰੋਨੀ ਆ ਤੇ ਕਹਿਣ ਲੱਗੇ ਭਾਈ ਵੀਰ ਸਿਆਂ ਮੈਂ ਜਪ ਤਪ ਤਾਂ ਪਹਿਲਾਂ ਵੀ ਬੜਾ ਕਰਦਾ ਸਾਂ ਪਰ ਜਦੋਂ ਤੇਰੀ ਸੰਗਤ ਵਿੱਚ ਆ ਕੇ ਮੈਂ ਸਤਿਗੁਰੂ ਗੁਰੂ ਨਾਨਕ ਪਿਤਾ ਦੇ ਘਰ ਦਾ ਨਾਮ ਲੈ ਕੇ ਜੋ ਮੈਨੂੰ ਆਨੰਦ ਆਇਆ ਹੈ ਜਿਹੜੇ ਸਾਲ ਮੇਰੇ ਸਤਿਗੁਰੂ ਦੇ ਘਰ ਤੋਂ ਬਿਨਾਂ 35 ਸਾਲ ਲੰਘੇ ਕਾਂਡ ਉਹਨਾਂ ਤੇ ਪਛਤਾਵਾ ਕਰਕੇ ਅੱਜ ਵੀ ਰੋਨਾ ਵਾਂ ਜੇ ਕਿਧਰੇ ਉਹ 35 ਸਾਲ ਪਹਿਲਾਂ ਇਹ ਸਾਹਿਬ ਦੇ ਘਰ ਨਾਲ ਜੁੜ ਜਾਂਦਾ ਤੇ ਪਤਾ ਨੀ ਮੈਂ ਕਿਤਨਾ ਕੁ ਹੋਰ ਲਾਸਾ ਖੱਟਦਾ। ਸਤਸੰਗੀ ਜਨੋ, ਵਿਛੋੜੇ ਦਾ ਅਰਥ ਗੁਰਬਾਣੀ ਵਿੱਚ ਜੋ ਹੈ ਨਾ ਉਹਨੂੰ ਜ਼ਰੂਰ ਧਿਆਨ ਚ ਰੱਖਿਆ ਜੇ। ਜਿੱਥੇ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚ ਇਹ ਭਾਵਨਾ ਵੱਲ ਆਏਗਾ ਨਾ ਉਹਦੇ ਸਾਹਮਣੇ ਦੋ ਅਰਥ ਹੋਇਆ ਕਰਦੇ ਨੇ। ਇੱਕ ਤਾਂ ਗੁਰੂ ਤੇ ਰੱਬ ਨਾਲੋਂ ਵਿਛੋੜੇ ਦਾ ਅਹਿਸਾਸ ਹੋਣਾ ਤੇ ਦੂਸਰਾ ਆਪਣੇ ਸਤਿਗੁਰੂ ਲਈ ਮਿਲਾਪ ਲਈ ਅੰਦਰ ਚਾਕ ਹੋਣਾ। ਮਿਸਾਲ ਦੇ ਤੌਰ ਤੇ 12ਵਾਂ ਪ੍ਰਾਰੰਭ ਕਰੋਗੇ ਨਾ ਬਚਨ ਕਿਰਤ ਕਰਮ ਕੇ ਵਿਛੋੜੇ ਅਹਿਸਾਸ ਏ, ਫਿਰ ਨਾਲ ਮਿਲਾਪ ਲਈ ਬੇਨਤੀ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਜਿਸ ਪ੍ਰਮੇ ਸਤ ਆਏ ਪ੍ਰਭ ਕੀ ਸ਼ਾਮ। ਸਤਸੰਗੀ ਜਨੋ, ਤੁਹਾਨੂੰ ਗੁਰੂ ਅੰਗਦ ਸਾਹਿਬ ਪਿਤਾ ਜੀ ਕਹਿੰਦੇ ਜਿਹੜਾ ਗੁਰੂ ਤੋਂ ਬਿਨਾਂ ਜੀਵਨ ਕਹਿ ਉਸ ਨੂੰ ਤਿਰਕਾਰ ਕਹਿ, ਤ੍ਰਿਧ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਪਰ ਆਖਿਆ ਜੀਓ ਇਹਦੇ ਨਾਲ ਹੀ ਅਗਲਾ ਬਚਨ ਕਿਹਾ ਨੇ, ਕਹਿੰਦੇ ਜੋ ਸਿਰ ਸਾਈ ਨਾ ਨਿਵੈ। ਧੰਨ ਗੁਰੂ ਨਾਨਕ ਪਿਤਾ ਸਾਹਿਬ ਨਾਲ ਇੰਨਾ ਪਿਆਰ ਪਾਓ, ਕਹਿਣ ਲੱਗੇ ਵੀ ਸਿਰ ਉਹਦੇ ਚਰਨਾਂ ਵਿੱਚ ਨਿਵਿਆ ਹੀ ਰਵੇ। ਵੈਸੇ ਤਾਂ ਗਰੀਬ ਨਿਵਾਜ ਪਿਤਾ ਦਾ ਆਪਣਾ ਬਚਨ ਏ ਨਾ, ਆਪਣੇ ਸਤਿਗੁਰੂ ਨਾਲ ਸਿੱਖਾ ਇੰਨਾ ਕੁ ਪਿਆਰ ਕਰ, ਇੱਕ ਦਿਖਾੜੀ ਅੰਦਰ 100 ਵਾਰ ਤੂੰ ਆਪਣੇ ਗੁਰੂ ਨੂੰ ਪ੍ਰਣਾਮ ਕਰਿਆ ਕਰ। ਸੈਂਕੜੇ ਵਾਰ ਕਰਨ ਤੋਂ ਬਾਅਦ ਦਾ ਅਰਥ ਵਾਰ ਵਾਰ ਸਤਿਗੁਰੂ ਨੂੰ ਪਿਆਰ ਕਰਕੇ ਉਹਦੇ ਸਾਹਮਣੇ ਝੁਕ ਜਾ। ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਵੀ ਕੁਝ ਬਚਨ ਕਿਹਾ ਅੱਜ, ਜੋ ਸਿਰ ਸਾਈ ਨਾ ਨਿਵੈ। ਜਿਹੜਾ ਸਿਰ ਗੁਰੂ ਕੇ ਪਿਆਰਿਓ ਦੁਨੀਆਂ ਦੇ ਸਾਹਮਣੇ ਤਾਂ ਝੁਕਦਾ ਏ, ਸਤਿਗੁਰੂ ਦੇ ਸਾਹਮਣੇ ਨਹੀਂ ਝੁਕਦਾ। ਸੋ ਸਿਰ ਦੀਜੈ ਡਾਰ ਕੋ ਸੱਟ ਕੱਥੋ, ਉਹਦਾ ਕੋਈ ਫਾਇਦਾ ਨਹੀਂ। ਪਰ ਨਾਲ ਇਹਦੀ ਵਿਆਖਿਆ ਕਰ ਦਿੱਤੀ ਨੇ, ਨਾਨਕ ਜਿਸ ਪਿੰਜਰ ਮੈਂ ਬਿਰਖਾ ਨਹੀਂ ਸੋ ਪਿੰਜਰ ਲੈ ਜਾਰ। ਭਾਵ ਕਹਿ ਜਿਹੜੇ ਸੀਸ ਦੇ ਅੰਦਰ, ਜਿਹੜੇ ਸਰੀਰ ਦੇ ਅੰਦਰ, ਜਿਸ ਕਿਰਦੇ ਦੇ ਅੰਦਰ ਸਤਸੰਗਿਓ ਉਸ ਸਤਿਗੁਰੂ ਨੂੰ ਮਿਲਣ ਲਈ ਬਿਰਖਾ ਨਹੀਂ ਜਾਗਿਆ, ਜਿਹਨੇ ਸਿਰ ਨਹੀਂ ਨਿਵਾਇਆ, ਉਹਦੇ ਹੁਕਮ ਦੇ ਸਾਹਮਣੇ ਨਹੀਂ ਸੀ ਚੁਕਾਇਆ, ਪਿਆਰਿਓ ਉਹਨੂੰ ਬਿਰਖਾ ਦੀ ਕੀ ਸਾਰ ਹੋਏਗੀ, ਉਹਦੇ ਅੰਦਰ ਕੀ ਬਿਰਖਾ ਦੇ ਕੀ ਅਰਥ ਹੋਣਗੇ। ਸਾਧ ਸੰਗਤ, ਪਹਿਲਾਂ ਤਾਂ ਸਾਹਿਬ ਕਹਿੰਦੇ ਸਨ ਜਿਵੇਂ ਮੈਂ ਗੁਰੂ ਨਾਨਕ ਸਾਹਿਬ ਪਿਤਾ ਦਾ ਬਚਨ ਆਖ ਰਿਹਾ ਸੀ, ਬਲਕਾਰੀ ਗੁਰ ਆਪਣੇ ਦਿਓ ਕਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਤਰਕ ਨਾ ਲਾਗੀ ਵਾਰ। ਪਰ ਮੈਂ ਇੱਕ ਬਚਨ ਪੜਿਆ, ਇਸਲਾਮ ਦੇ ਅੰਦਰ 5 ਨਿਮਾਜ਼ਾਂ ਤਾਂ ਮੁੱਖ ਨੇ ਨਾ, ਪਰ ਕੁਝ ਵਿਸ਼ੇਸ਼ ਨਿਮਾਜ਼ਾਂ ਦਾ ਸਮਾਂ ਹੁੰਦਾ। ਉਹਨਾਂ ਚੋਂ ਇੱਕ ਨਿਮਾਜ਼ ਜਿਹੜੀ ਰਾਤ ਦੇ 12 ਵਜੇ ਮੁਸਲਮਾਨ ਵੀਰ ਕਰਦਾ, ਉਹਦਾ ਨਾਂ ਰੱਖਿਆ ਨੇ ਕੁਨ ਫਯਾ ਕੁਨ, ਉਸ ਦਾ ਨਾਂ ਏ। ਬਾਕੀ ਜਿੰਨੀਆਂ ਨਿਮਾਜ਼ਾਂ ਅਦਾ ਕਰਨਗੇ ਨਾ ਉਹ ਸਾਧ ਸੰਗਤ ਬਾਰ ਬਾਰ ਉਹ ਸਿਰ ਝੁਕਾਉਂਦੇ ਨੇ, ਫਿਰ ਝੁਕਦੇ ਨੇ, ਫਿਰ ਉਹ ਕੁਝ ਪੜ੍ਹ ਦੇਖਣ ਰਕਾਤਾਂ, ਫਿਰ ਝੁਕਦੇ ਨੇ। ਪਰ ਜਿਹੜੀ ਕੋਈ ਵਿਸ਼ੇਸ਼ ਉਹਨਾਂ ਨੇ ਮੰਗ ਮੰਗਣੀ ਕੋਏ ਉਸ ਮਾਲਕ ਕੋਲ ਅੱਲਾਹ ਕੋਲ, ਰਾਤ ਦੇ 12 ਵਜੇ ਇਸ਼ਨਾਨ ਕਰਨ ਤੋਂ ਬਾਅਦ ਸਤਸੰਗਿਓ ਉਹ ਫਿਰ ਅੱਲਾਹ ਦੀ ਯਾਦ ਅੰਦਰ 17 ਰਕਾਤਾਂ ਪੜ੍ਹ ਕੇ ਨਾ ਜਦੋਂ ਆਪਣਾ ਸੀਸ ਝੁਕਾਉਂਦੇ ਕਾਨ ਤੇ ਮੁੜ ਕੇ ਉਹ ਸੀਸ ਦੁਬਾਰਾ ਉੱਪਰ, ਪੂਰੀ ਨਮਾਜ਼ ਦੇ ਸਮੇਂ ਉਹ ਦੁਬਾਰਾ ਚੁੱਕਦੇ ਨਹੀਂ ਕਾਨ, ਬਾਕੀ ਚ ਕਦੇ ਝੁਕਾ ਲਿਆ ਫਿਰ ਚੁੱਕ ਲਿਆ, ਉਹ ਨਮਾਜ਼ ਵਿੱਚ ਦੁਬਾਰਾ ਸਿਰ ਨਹੀਂ ਚੁੱਕਣਾ। ਸਤਸੰਗਿਓ ਉਸ ਨਮਾਜ਼ ਵਿੱਚ ਸਿਰ ਝੁਕਿਆ ਹੀ ਰਹਿਣਾ ਕਹਿ। ਮੈਂ ਸੋਚ ਰਿਹਾ ਸਾਂ ਸਤਿਗੁਰੂ ਪਿਤਾ ਜੀ ਵੀ ਕੁਝ ਸਾਨੂੰ ਇਹ ਕਹਿੰਦੇ ਨੇ, ਪਿਆਰਿਓ ਸਿਰ ਝੁਕਾ ਕੇ ਚੁੱਕ ਕੇ ਮੁੜ ਕੇ ਇਹਨੂੰ ਵਾਪਸ ਨਾ ਲਜਾਇਆ ਕਰੋ। ਸਿਰ ਝੁਕਾਉਣ ਦਾ ਮਤਲਬ ਕਹਿ ਸਤਿਗੁਰੂ ਤੇਰੇ ਹੁਕਮ ਨੂੰ ਸਵੀਕਾਰ ਕਰਦਾ ਵਾਂ, ਪਰ ਪ੍ਰਸ਼ਾਦ ਲੈਣ ਤੋਂ ਬਾਅਦ ਫਿਰ ਕਹਿਣਾ ਸਲਾਹ ਕਰਾਂਗਾ ਤੇ ਮਰਜ਼ੀ ਨਾਲ ਮੈਂ ਜੀਵਨ ਬਤੀਤ ਕਰਾਂਗਾ। ਇਹ ਸਤਸੰਗਿਓ ਸੀਸ ਨਿਵਾਣਾ ਨਹੀਂ ਕਹਿ, ਸੀਸ ਬਸ ਇੱਕ ਵਾਰ ਸਤਿਗੁਰੂ ਦੇ ਚਰਨਾਂ ਵਿੱਚ ਚੁੱਕ ਜਾਵੇ ਤੇ ਉਹਨਾਂ ਚਿਰ ਚੁੱਕੀਏ ਨਾ ਜਿੰਨਾ ਚਿਰ ਸਤਿਗੁਰੂ ਖੁਦ ਚੁੱਕ ਕੇ ਆਪਣੀ ਗੋਦ ਵਿੱਚ ਨਾ ਰੱਖ ਲੈਣ। ਮੈਂ ਕਈ ਵਾਰ ਸੋਚਦਾ ਮਹਾਂਸਿਆ, ਲੋਕ ਤਾਂ ਪਤਾ ਨਹੀਂ ਤੇਰੇ ਵਿਦਾਤੇ ਨੂੰ ਕਿਉਂ ਲੰਬਾ ਕਰਦੇ ਕਾਲ ਨੂੰ, ਤੂੰ ਤਾਂ ਇੱਕ ਕਾਵੇ ਦੇ ਟੁਕੜੇ ਤੇ ਥੋੜਾ ਜਿਹਾ ਸਮੇਂ ਲਈ ਬੇਦਾਵਾ ਦੇਖ ਕੇ ਸਤਿਗੁਰੂ ਤੋਂ ਦੂਰ ਹੋ ਗਿਆ। ਸਿਰਫ ਅਨੰਦਪੁਰ ਸਾਹਿਬ ਤੋਂ ਆਪਣੇ ਪਿੰਡ ਤੱਕ ਮਾਤਾ ਭਾਗ ਕੌਰ ਨੇ ਤੈਨੂੰ ਜਵਾਬ ਦਿੱਤਾ, ਤੂੰ ਜਾਗ ਪਿਓ, ਤੇਰੇ ਸਾਥੀ ਜਾਗ ਪੈ। ਉਸ ਦਿਨ ਤੋਂ ਬਾਅਦ ਫਿਰ ਤੇਰਾ ਧਿਆਨ ਸਤਿਗੁਰੂ ਵੱਲ ਚਲਾ ਗਿਆ। ਪਰ ਸਤਸੰਗਿਓ, ਅਸੀਂ ਤਾਂ ਜ਼ਿੰਦਗੀ ਚ ਲੱਖਾਂ ਵਾਰ ਸਤਿਗੁਰੂ ਤੋਂ ਬੇਮੁਖ ਹੁੰਦੇ ਆ। ਕਈ ਵਾਰਾਂ ਤਾਂ ਐਸਾ ਪਾਪੀ ਮਨੁੱਖ ਹੈ ਗੁਰੂ ਦੇ ਕੋਲ ਬੈਠ ਕੇ ਗੁਰੂ ਦੇ ਸ਼ਬਦ ਤੋਂ ਮਨੁੱਖਰ ਖੋ ਜਾਂਦਾ ਹੈ, ਬੇਅੰਤ ਵਾਰ ਹੁੰਦਾ ਹੈ, ਇੱਕ ਵਾਰ ਨਹੀਂ ਸਾਧ ਸੰਗਤ। ਪਰ ਮਹਾਂਸਿਆ, ਤੂੰ ਕਿਹੜਾ ਕਰਮਾਂ ਵਾਲਾ ਹੈ, ਜਦੋਂ ਤੂੰ ਮੁਕਤਸਰ ਦੀ ਜੰਗ ਵਿੱਚ ਲੜਿਓ ਦੁਸ਼ਮਣ ਨਾਲ, ਜੰਗ ਕਰਦਿਆਂ ਕਰਦਿਆਂ ਤੂੰ ਸਾਥੀਆਂ ਸਮੇਤ ਜ਼ਖਮੀ ਹੋਇਆ, ਉਹ ਸ਼ਹੀਦ ਹੋ ਗਏ, ਤੂੰ ਕੈਸਾ ਝੁਕਿਆ ਏ, ਤੇਰੇ ਅੰਦਰ ਕਿਤਨਾ ਕੁ ਦਰਦ ਹੋਏਗਾ, ਤੂੰ ਕਿਤਨਾ ਕੁ ਮੇਰੇ ਸਤਿਗੁਰੂ ਨੂੰ ਪਿਆਰ ਕੀਤਾ ਹੋਏਗਾ ਖਿੱਚ ਪਾਈ, ਤੂੰ ਕੇਵਲ ਸਤਿਗੁਰੂ ਜੀ ਦਾ ਨਾਮ ਲੈ ਕੇ ਡਿੱਗ ਪਿਆ ਏ, ਝੁਕਿਆ ਹੋਇਆ ਏ, ਤੈਨੂੰ ਖੁਦ ਗੁਰੂ ਗੋਬਿੰਦ ਸਿੰਘ ਪਿਤਾ ਜੀ ਆ ਕੇ ਚੁੱਕਦੇ ਨੇ, ਤੇਰਾ ਸੀਸ ਆਪਣੀ ਗੋਦ ਵਿੱਚ ਰੱਖਦੇ ਨੇ, ਲੋਕਾਂ ਨੂੰ ਦੂਰੋਂ ਦ੍ਰਿਸ਼ਟੀ ਨਾਲ ਨਿਕਾਲ ਕਰਦੇ, ਤੈਨੂੰ ਦੋ ਦੋ ਪੱਛਾਂ ਨਾਲ ਪਿਆਰ ਕਰਦੇ ਕਹਿਣ, ਕੇਵਲ ਉਹਦਾ ਮੂੰਹ ਨਹੀਂ ਸਾਫ ਕਰਦੇ, ਉਹਦੇ ਕਈ ਜਨਮਾਂ ਦੀ ਮਹਿਲ ਵੀ ਸਾਫ ਕਰੀ ਜਾ ਰਹੇ ਨੇ, ਉੱਟ ਕੇ ਗਲਵਕੜੀ ਵਿੱਚ ਲੈ ਲਿਆ ਨੇ। ਸਤਿਗੁਰਾ, ਕੁਝ ਐਹੋ ਜੀ ਮੇਰ ਕਰ, ਅਸੀਂ ਤੈਨੂੰ ਸੀਸ ਨਿਵਾਈਏ ਤੇ ਦਾਤਾ ਅਸੀਂ ਚੁੱਕੀਏ ਨਾ, ਤੂੰ ਆਪ ਹੀ ਆਪਣੀ ਕਲਾ ਵਰਤਾ, ਸਾਡੀ ਸੁਰਤ ਨੂੰ ਸਦਾ ਲਈ ਆਪ ਚੁੱਕ ਕੇ ਆਪਣੀ ਗੋਦ ਵਿੱਚ ਰੱਖ। ਸਰੀਰ ਜਿੱਥੇ ਮਰਜ਼ੀ ਹੋਏ, ਪਰ ਅੰਦਰੋਂ ਇਹ ਸੀਸ ਤੇਰੀ ਗੋਦ ਵਿੱਚ ਪਿਆ ਹੋਏ। ਸਤਸੰਗਿਓ, ਗੁਰੂ ਅੰਗਦ ਪਿਤਾ ਜੀ ਕਹਿੰਦੇ ਹੋ, ਜਿਸ ਸਰੀਰ ਦੇ ਅੰਦਰ ਬਿਰਤਾਈ ਨਹੀਂ ਜਾਗਿਆ, ਐਸੋ ਜੇ ਸਰੀਰ ਨੂੰ ਕਰਨਾ ਵੀ ਕੀ ਹੈ। ਕਹਿੰਦੇ ਪਿੰਜਰ ਆਖਦੇ ਸਰੀਰ ਨੂੰ, ਇਹਨੂੰ ਸਾੜ ਦਿਓ, ਇਹ ਸਾੜੀ ਰਿਹਾ ਏ। ਸਤਸੰਗੀ ਜਨੋ, ਤੁਹਾਨੂੰ ਗੁਰੂ ਅੰਗਦ ਪਿਤਾ ਜੀ ਆਖਦੇ ਨੇ, ਜਿੱਥੇ ਇਹ ਸਰੀਰ ਦੇ ਅੰਦਰ ਜਿਵੇਂ ਦਰਦਾਂ ਉੱਠਦੀਆਂ ਨੇ, ਦਿਨ ਰਾਤ ਇਹ ਕਲਪਨਾ ਲੱਗੀ ਏ ਕਿਵੇਂ ਵੱਧ ਤੋਂ ਵੱਧ ਮਾਤਾ ਧਾਰ ਆਵੇ, ਸਾਡੀ ਸਿਮਰਤੀ ਦੇ ਅੰਦਰ ਵੱਧ ਤੋਂ ਵੱਧ ਅਸੀਂ ਮਾਨ ਸਨਮਾਨ ਲਿਆਉਣਾ ਚਾਹੁੰਦੇ ਹਾਂ। ਸਾਹਿਬ ਕਹਿੰਦੇ, ਐਹੋ ਜਿਹਾ ਸਤਿਗੁਰੂ ਨਾਲ ਪਿਆਰ ਪਾ ਪਿਆਰਿਆ, ਦਿਨ ਰਾਤ ਇੱਕੋ ਹੀ ਤੇਰੇ ਅੰਦਰੋਂ ਆਵਾਜ਼ ਉੱਠੇ ਸਤਿਗੁਰੂ, ਜਿਸ ਹਿਰਦੇ ਦੇ ਅੰਦਰ ਕਲਪਨਾ ਫੁਰਨੇ ਵਿਕਾਰ ਪਤਾ ਨਹੀਂ ਕੀ ਕੁਝ ਕੂੜ ਕਬਾੜ ਭਰਿਆ ਪਿਆ ਏ, ਇਹ ਸਾਰਾ ਕੁਝ ਨਿਕਲ ਕੇ ਕੇਵਲ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਤੇਰੇ ਸ਼ਬਦ ਦੇ ਚਰਨ ਪੈ ਜਾਣ, ਜਦੋਂ ਵੀ ਵੇਖਾਂ ਅੰਦਰੋਂ ਤੈਨੂੰ ਹੀ ਵੇਖਾਂ, ਤੇ ਜਦੋਂ ਤੈਨੂੰ ਵੇਖਾਂ ਤੇ ਬਸ ਫਿਰ ਕੋਈ ਦੂਜਾ ਤੂੰ ਮੈਨੂੰ ਵੇਖਣ ਹੀ ਨਹੀਂ ਦੇਣਾ। ਸਮਾਂ ਹੋ ਰਿਹਾ ਏ, ਕੇਵਲ ਅੱਜ ਪਹਿਲਾ ਦਿਨ ਹੋਣ ਕਾਰਨ ਥੋੜਾ ਜਿਹਾ ਸਤਿਗੁਰੂ ਗੁਰੂ ਅੰਗਦ ਪਿਤਾ ਦੀ ਪਹਿਲੀ ਜੀਵਨੀ ਵੱਲ ਤਾਂ ਝਾਤ ਮਾਰੀ ਹੈ, ਤਾਂ ਕਿ ਸਾਧ ਸੰਗਤ ਸ਼ੁਰੂਆਤ ਦਾ ਪਤਾ ਲੱਗ ਜਾਵੇ। ਜਿਵੇਂ ਭਾਈ ਲਹਿਣਾ ਗੁਰੂ ਨਾਨਕ ਪਿਤਾ ਦੇ ਘਰ ਆਇਆ, ਬਸ ਉਸ ਤੋਂ ਬਾਅਦ ਉਹਨਾਂ ਨੇ ਕੋਈ ਦੂਜੀ ਜਗ੍ਹਾ ਨਹੀਂ ਵੇਖੀ। ਸਤਿਗੁਰੂ ਮੇਰ ਕਰੇ ਅਸੀਂ ਵੀ ਕਹੀਏ, ਦਾਤਾ ਸਾਡਾ ਲੋਕ ਪਰਲੋਕ ਦਾ ਧਨ ਤੂੰ ਏ, ਸਾਡਾ ਸੁਖ ਤੇ ਆਨੰਦ ਤੂੰ ਏ, ਤੇਰੇ ਤੋਂ ਬਿਨਾਂ ਕੋਈ ਹੋਰ ਸਾਡਾ ਨਹੀਂ ਤੈ, ਮੇਰ ਕਰ ਸਾਡੀ ਐਹੋ ਜਿਹੀ ਦ੍ਰਿਸ਼ਟੀ ਬਣ ਜਾਵੇ। ਸਮਾਂ ਉਰੇ ਇੱਕ ਵਾਰੀ ਪੜੋ ਤੇ ਫਿਰ ਨਾਲ ਕੀ ਫਤਿਹ ਫਲਾਈਏ। ਜੇ ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ, ਦੂਜਾ ਕੋਈ ਦੂਜਾ ਨਹੀਂ। ਧੰਨ ਗੁਰੂ ਨਾਨਕ ਪਿਤਾ ਦੇ ਬਰਾਬਰ, ਜੇ ਉਹਦੇ ਚਰਨਾਂ ਨਾਲ ਅਸੀਂ ਪਿਆਰ ਕਰਾਂਗੇ ਸਾਨੂੰ ਵੀ ਸਤਿਗੁਰੂ ਮਹਾਰਾਜ ਉਸੇ ਤਲ ਤੇ ਪਹੁੰਚਾ ਕੇ ਇੱਕ ਦਾ ਰੂਪ ਬਣਾਏਗਾ। ਸਤਿਗੁਰੂ ਮਿਹਰ ਕਰੇ ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।